ਇਹ ਕਰਮ ਖੰਡ ਕੀ ਬਾਣੀ ਜ਼ੋਰ ਹੈ। ਕਰਮ ਬਖਸ਼ਿਸ਼ ਵਾਲੇ ਖੰਡ ਵਿੱਚ ਜਾ ਕੇ ਬਾਣੀ 'ਚ ਇੰਨਾ ਜ਼ੋਰ ਆ ਜਾਂਦਾ, ਫਿਰ ਉਹਨੂੰ ਜ਼ਬਾਨ ਨੂੰ ਤਾਲਾ ਲਾ ਕੇ ਰੱਖਣਾ ਪੈਂਦਾ, ਸਿਉਂ ਕੇ ਰੱਖਣੀ ਪੈਂਦੀ ਜ਼ਬਾਨ, ਫਿਰ ਬਿਲਕੁਲ ਨਹੀਂ ਬੋਲਣਾ। ਜੇ ਮਾੜੀ ਜਿਹੀ ਗੱਲ ਕਰ ਦਿੱਤੀ, ਕਿਉਂਕਿ ਦੂਜੇ ਦਾ ਨੁਕਸਾਨ ਹੋ ਜਾਂਦਾ, ਫਿਰ ਆਪ ਨੂੰ ਜਾ ਕੇ ਕਿਤੇ ਲੋਕੇ ਬਹਿਣਾ ਪੈਂਦਾ ਉਹ ਬੰਦੇ ਨੂੰ ਕਿ ਰੱਬਾ ਕਿਤੇ ਹੋਰ ਬੰਦਾ ਨਾ ਮੇਰੇ ਕੋਲ ਆ ਜਾਏ, ਕਿਤੇ ਇਹਦਾ ਕਿਸੇ ਦਾ ਨੁਕਸਾਨ ਨਾ ਹੋ ਜਾਵੇ। ਕਿਉਂਕਿ ਸੰਸਾਰੀ ਬੰਦੇ ਹੁੰਦੇ ਨੇ ਹੇਰਾ ਫੇਰੀਆਂ ਵਾਲੇ, ਚਲਾਕੀਆਂ ਵਾਲੇ, ਮੂੰਹ ਚੋਂ ਗੱਲ ਹੋਰ ਬੋਲ ਦਿੰਦੇ ਨੇ, ਕਰਦੇ ਉਹਨੂੰ ਹੈ ਨਹੀਂ। ਉਹ ਜਦ ਕਰਦੇ ਨਹੀਂ ਤਾਂ ਉਹ ਸੁੱਤੇ ਸਿੱਧੀ ਉਹਦੇ ਮੂੰਹ ਚੋਂ ਕੋਈ ਵਾਕ ਨਿਕਲ ਗਿਆ, ਉਹ ਪੁੱਠਾ ਹੋ ਜਾਂਦਾ। ਇਸ ਕਰਕੇ ਫਿਰ ਉਹ ਆਪਣੇ ਨੇੜੇ ਨਹੀਂ ਕਿਸੇ ਨੂੰ ਲਾਉਂਦੇ, ਇਸੇ ਕਰਕੇ ਨੇੜੇ ਨਹੀਂ ਲਾਉਂਦੇ ਕਿ ਵਿਚਾਰੇ ਦਾ ਨੁਕਸਾਨ ਨਾ ਹੋ ਜਾਵੇ। ਕਿਉਂ ਇਹਨੇ ਕਰਨੀ ਹੇਰਾ ਫੇਰੀ? ਸੰਸਾਰੀ ਬੰਦੇ ਨੂੰ ਆਦਤ ਹੁੰਦੀ ਹੇਰਾ ਫੇਰੀ ਕਰਨ ਦੀ, ਝੂਠ ਬੋਲਣ ਦੀ, ਐਵੇਂ ਗੱਲਾਂ ਵੱਡੀਆਂ ਵੱਡੀਆਂ ਬਣਾ ਬਣਾ ਕਰੀ ਜਾਣਗੇ। ਇਸ ਕਰਕੇ ਜਿਨ੍ਹਾਂ ਦੇ ਬਖਸ਼ਿਸ਼ ਹੋ ਗਈ ਉਹਨਾਂ ਨੂੰ, ਨਾਲੇ ਇਹ ਸਾਰੀਆਂ ਪੌੜੀਆਂ ਇਹੀ ਅਵਸਥਾ ਦੇ ਵੀ ਦਿੰਦੀਆਂ ਨੇ। ਤਿੱਥੇ ਹੋਰ ਨਾ ਕੋਈ ਹੋਰ, ਉੱਥੇ ਹੋਰ ਕੋਈ ਨਹੀਂ ਪਹੁੰਚ ਸਕਦਾ ਉਹਦੇ ਬਰਾਬਰ। ਉੱਥੇ ਹੋਰ ਕੋਈ ਰਿੱਧੀਆਂ ਸਿੱਧੀਆਂ ਦੀ ਗੱਲ ਨਹੀਂ, ਉੱਥੇ ਹੋਰ ਕੋਈ ਦਜੈਗੀ ਵਾਲੀ ਮਾਇਆ ਦੀ ਗੱਲ ਨਹੀਂ, ਉੱਥੇ ਕਿਸੇ ਪ੍ਰਕਾਰ ਦੀ ਹੋਰ ਕੋਈ ਗੱਲ ਹੀ ਹੈ ਨਹੀਂ ਸਿਵਾਏ ਨਾਮ ਤੋਂ। ਬਸ ਜੇਤਾ ਕੀਤਾ ਤੇਤਾ ਨਾ ਹੀ ਆ, ਉੱਥੇ ਨਾਮ ਹੀ ਨਾਮ ਜਪੀ ਜਾਂਦਾ। ਉਸ ਅਵਸਥਾ ਵਿੱਚ ਕੌਣ ਕੌਣ ਬੈਠੇ ਨੇ? ਤਿੱਥੇ ਜੋਧ ਮਹਾ ਬਲ ਸੂਰ, ਉੱਥੇ ਬੈਠੇ ਨੇ ਬੜੇ ਬੜੇ ਨਾਮ ਜਪਣ ਵਾਲੇ ਯੋਧੇ। ਯੋਧਾ ਕੌਣ ਹੈ ਜੀ? ਕਹਿੰਦੇ ਜਿਹਨੇ ਆਪਣੀਆਂ ਇੰਦਰੀਆਂ ਨੂੰ ਵੱਸ ਵਿੱਚ ਕਰ ਲਿਆ, ਜਿਹਨੇ ਸ਼ਰਵਣ ਮੰਨਣ ਅਧਿਆਸਣ ਕਰਕੇ ਬਹੁਤ ਉੱਚੀ ਅਵਸਥਾ ਪ੍ਰਾਪਤ ਕਰ ਲਈ, ਮਹਾਬਲੀ ਮਹਾਰਥੀ, ਸੋ ਜਿਹਨੇ ਆਪਣੇ ਮਨ ਨੂੰ ਜਿੱਤ ਲਿਆ, ਸੂਰਮਾ ਜਿਹਨੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਹੈ, ਯੋਧੇ ਮਹਾਬਲੀ ਸੂਰਮੇ ਉਸ ਸਥਾਨ ਦੇ ਉੱਤੇ ਵੱਸਦੇ ਨੇ ਜਿਨ੍ਹਾਂ ਨੇ ਮਨ ਕਰਕੇ, ਜਿਵੇਂ ਮਹਾਰਾਜ ਨੇ ਵਚਨ ਕੀਤਾ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ, ਆਤਮ ਜਿਹੜਾ ਸਗਲ ਵਸ ਤਾਂ ਕਿਆ ਜਾ ਕਾ ਸਤਿਗੁਰ ਪੂਰਾ, ਤਿੰਨ ਮਹਿ ਰਾਮ ਰਹਿਆ ਭਰਪੂਰ। ਉਹਨਾਂ ਦੇ ਹਿਰਦੇ ਦੇ ਵਿੱਚ ਰਾਮ ਭਰਪੂਰ ਹੋ ਜਾਂਦਾ, ਜਿਵੇਂ ਸਰੋਵਰ ਦਾ ਪਾਣੀ ਉੱਪਰਲੀ ਪੌੜੀ ਤੱਕ ਨੱਕੋ ਨੱਕ ਭਰ ਜਾਵੇ ਨਾ, ਇਸੇ ਤਰ੍ਹਾਂ ਉਹਨਾਂ ਦੇ ਹਿਰਦੇ 'ਚ ਰਾਮ ਦਾ ਪ੍ਰਕਾਸ਼, ਉਹਨਾਂ ਦੇ ਰੋਮ ਰੋਮ ਦੇ ਵਿੱਚ ਨਾਮ ਦਾ ਜਾਪ ਆਰੰਭ ਹੋ ਜਾਂਦਾ ਹੈ। ਮਹਾਰਾਜ ਜੇ ਉਹਨਾਂ ਦੇ ਹਿਰਦੇ 'ਚ ਰਾਮ ਭਰਪੂਰ ਹੋ ਜਾਂਦਾ ਹੈ, ਰਾਮ ਦੇ ਨਾਲ ਤਾਂ ਸੀਤਾ ਵੀ ਹੈ, ਅਤੇ ਸੀਤਾ ਕਿਹੜੀ ਹੈ ਇੱਥੇ? ਤਾਂ ਉਸ ਵਕਤ ਕਹਿਣ ਲੱਗੇ, ਭਾਈ ਉੱਥੇ ਉਹ ਸੀਤਾ ਨਹੀਂ ਹੈ, ਉਹ ਇੱਥੇ ਹੋਰ ਤਰ੍ਹਾਂ ਦੀ ਸੀਤਾ ਹੈ। ਕਿਹੜੀ? ਕਹਿੰਦੇ ਤਿੱਥੇ ਸੀਤੋ ਸੀਤਾ ਮਹਿਮਾ ਮਾਂ ਹੈ, ਜਿਹੜਾ ਮਹਿਮਾ ਦੇ ਵਿੱਚ ਸਿਉਂਤਾ ਹੀ ਸਿਉਂਤਾ ਪਿਆ ਨਾ, ਬਿਲਕੁਲ ਜਿਵੇਂ ਮਸ਼ੀਨ ਕੱਪੜੇ ਸਿਉਣ ਵਾਲੀ ਸਿਉਂ ਦਿੰਦੀ ਨਾ ਕੱਪੜੇ ਨੂੰ, ਇਸ ਤਰ੍ਹਾਂ ਮਹਿਮਾ ਦੇ ਵਿੱਚ ਉਹ ਸਿਉਂਤੇ ਗਏ ਨੇ। ਇਹੀ ਜੇ ਮਹਿਮਾ ਕਰਨ ਰੂਪ ਹੀ ਸੀਤਾ ਹੈ ਉਹਨਾਂ ਦੇ ਪਾਸ, ਉਹਨਾਂ ਦੇ ਵਿੱਚ ਰਾਮ ਭਰਪੂਰ ਹੋ ਜਾਂਦਾ। ਜਿਵੇਂ ਹਨੂੰਮਾਨ ਜੀ ਨੇ ਆਪਣੀ ਛਾਤੀ ਪਾੜ ਕੇ ਦਿਖਾ ਦਿੱਤੀ ਸੀ, ਕਹਿੰਦੇ ਆਹ ਦੇਖ ਮੇਰੇ ਤਾਂ ਚਮੜੀ ਦੇ ਵਿੱਚ, ਮੇਰੇ ਤਾਂ ਰੋਮਾਂ ਦੇ ਵਿੱਚ ਸਾਰੇ ਕਿਤੇ ਰਾਮ ਦਾ ਹੀ ਨਾਮ ਵਸਿਆ ਹੋਇਆ, ਮੇਰੇ ਹਿਰਦੇ 'ਚ ਰਾਮ ਵਸਿਆ ਹੋਇਆ। ਫਿਰ ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਨਾਮ ਹੈ, ਤਿੱਥੇ ਸੀਤੋ ਸੀਤਾ ਮਹਿਮਾ ਮਾਂ ਹੈ, ਉਹ ਮਹਿਮਾ ਦੇ ਵਿੱਚ ਹੀ ਸਿਉਂਤੇ ਪਏ ਰਹਿੰਦੇ ਨੇ। ਜਿਹਦੇ ਹਿਰਦੇ 'ਚ ਨਾਮ ਵਸ ਜਾਂਦਾ ਉਹਦੇ 'ਤੇ ਕਿਰਪਾ ਹੁੰਦੀ ਹੈ, ਤਾਂ ਕਿ ਰੂਪ ਨਾ ਕਥਨੇ ਜਾਹੇ, ਉਹਨਾਂ ਦੇ ਰੂਪ ਕਿਤੇ ਕਥਨ ਕੀਤੇ ਜਾ ਸਕਦੇ ਨੇ? ਉਹ ਤਾਂ ਐਸੇ ਸੁੰਦਰ ਸਰੂਪਾਂ ਵਾਲੇ ਬਣ ਜਾਂਦੇ ਨੇ, ਉਹ ਤਾਂ ਐਸੇ ਬਣ ਜਾਂਦੇ ਨੇ ਕਿ ਅੱਗੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕਥਨ ਕਰਨਗੇ, ਉਹਨਾਂ ਦੇ ਸਰੂਪ ਕੈਸੇ ਹੁੰਦੇ ਨੇ। ਉਹਨਾਂ ਦੇ ਸਰੂਪ ਅਸਲ ਵਿੱਚ ਇੰਨੇ ਪ੍ਰਕਾਸ਼ਮਈ ਹੁੰਦੇ ਨੇ, ਜੇ ਕਿਤੇ ਉਹ ਕਿਸੇ ਦੇ ਸਾਹਮਣੇ ਖੜ ਜਾਣ, ਦਰਸ਼ਨ ਦੇ ਦੇਣ, ਇੰਨਾ ਤੇਜ਼ ਪ੍ਰਕਾਸ਼ ਹੁੰਦਾ ਸਹਾਰਿਆ ਨਹੀਂ ਜਾਂਦਾ, ਇੰਨਾ ਪ੍ਰਕਾਸ਼ ਹੁੰਦਾ ਉਹਨਾਂ ਦਾ, ਡਰ ਲੱਗਦਾ ਹੁੰਦਾ ਉਹਨਾਂ ਦਾ। ਇਸੇ ਕਰਕੇ ਜਿਹੜੇ ਗੁਰਮੁਖ ਬ੍ਰਹਮ ਗਿਆਨੀ ਨੇ ਉਹਨਾਂ ਕੋਲੋਂ ਜ਼ਿਆਦਾ, ਮਾਇਆ ਕਹਿੰਦੀ ਆ ਜਿਹੜੇ ਮਾੜੇ ਮੋਟੇ ਗਿਆਨ ਵਾਲੇ ਇਹਨਾਂ ਤੋਂ ਤਾਂ ਨਹੀਂ ਮੈਂ ਡਰਦੀ, ਪਰ ਜਿਹੜੇ ਆ ਬ੍ਰਹਮ ਗਿਆਨੀ ਗੁਰਮੁਖ ਪਿਆਰੇ ਨੇ, ਗੁਰਮੁਖ ਲਾਸਟ ਸਟੇਜ ਆਊਗੀ ਹੁਣ ਬ੍ਰਹਮ ਗਿਆਨੀ ਦੀ, ਅਖੀਰਲੀ ਅਵਸਥਾ ਬ੍ਰਹਮ ਗਿਆਨ ਦੀ ਗੁਰਮੁਖ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਤਾਂ ਕਾਫੀ ਹੁੰਦੇ ਨੇ, ਇਹਨਾਂ 'ਚ ਖਾਸੀਆਂ ਅਵਸਥਾ ਨੇ ਬ੍ਰਹਮ ਗਿਆਨ ਵਿੱਚ ਵੀ, ਵੈਸੇ ਹੁੰਦੇ ਸਾਰੇ ਸਾਧੂ ਪੂਰੇ ਹੀ ਨੇ, ਪਰ ਬ੍ਰਹਮ ਗਿਆਨ ਦੀ ਲਾਸਟ ਸਟੇਜ ਮਾਇਆ ਨੂੰ ਕ੍ਰੋਸ ਕਰ ਜਾਣਾ ਜਦੋਂ, ਜਿਨ੍ਹਾਂ 'ਚ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਅਤੇ ਬਾਬਾ ਅਤਰ ਸਿੰਘ ਜੀ ਮਸਤੂਆਂ ਵਾਲੇ, ਇਹ ਮਾਇਆ ਨੂੰ ਪਾਰ ਹੀ ਕਰ ਗਏ ਸੀ, ਪਾਰ ਹੀ ਇਸ ਤਰ੍ਹਾਂ ਕਰ ਗਏ कि माया इन्हां दे पिछे ही पई रही तैनू सिटना है। बाबा अतर सिंह जी मस्तुआणा दे पिछे पई रही तैनू सिटना है, मैं बड़े बड़े साधु सिट दिते तू कि बाग की मोली है। बाबा जी छप्पड़ च वड़ गए, पोह माघ के दिनों एक हफ्ता पानी के बाहर ही नहीं निकले, शरीर सुन्नी हो गया सारा, माया भी बाहर ही खड़ी रही अपना रूप धारण करके बिना बस्त्रां तो। कहनी तैनू सिटना। सत दिन तक जो बाबा जी बाहर ना आए तो उतों फिर माया ने दूसरा रूप धारण करके मत्था टेक दिता, कहन लगी धन है अतर सिंह धन है तू, धन धन बाबा अतर सिंह मस्तू आने वाले। इउं कहिंदी है, कहनी जन नानक गुरमुख नेड़ ना आवां, जो तू कह सो कार कमावां, जन नानक गुरमुख नेड़ ना आवां, तेरे कोलो मैं डरदी हां। ऐसे गुरमुख ब्रह्म ज्ञानियों तो माया डरती। बड़े महापुरश इत्थे बैठे, सिर्फ दोक दे प्रमाण दिते ने, अपने च बड़े महापुरश सिख पंथ विच ऐसे होए ने, ताके रूप ना कथने जाहे, उन्हां दे इन्ना तेज प्रभाव हुंदा, इन्ना प्रकाश हुंदा उन्हां दा, महाराज कहिंदे उन्हां दा रूप कथन नहीं आपां कर सकदे। ना ओहे मरहै ना ठागे जाहे, ना ओह मरदे ने आत्मक मौत, विशियां दी मौत अवस्था तां काफी उच्ची चली जांदी है, हिरदे च जाप भी होण लग जे, रोमां विच भी चला जांदा कई बार जाप। आ जिहड़े विषय विकार ने ना, ये नहीं खेड़ा छड़दे, रोम रोम जाप वाले नूं भी थोड़ा परेशान करदे ही रहिंदे ने, रूप परेशान करदे रहिंदे ने। तो इस करके जिहड़ी ब्रह्म ज्ञान की संपूर्ण अवस्था इत्थे हुण कह रहे ने कि रब दे प्यारे ना तां आत्मक मौत मरदे ने। कई वारी बहुत उच्ची अवस्था वालियां तों भी करहत हो जांदी है, क्योंकि माया प्रबल बड़ी है, सिट लैंदी है उन्हां नूं। इस करके इत्थे जिहड़ी सनमुख की अवस्था च महाराज कहिंदे ना ओह मरहै ना ठागे जाहे, ना उन्हां नूं काम करो लोभ मोहंकार ठग सकदे ने, ना ओह आत्मक मौत मरदे ने, ते ना उन्हां नूं विशे विकार कोई असर पा सकदे ने। किन्हां नूं जी? जिन कै राम वसै मन माहे, कहिंदे जिन्हां दे हिरदे विच नाम वस जांदा जाके, हर मन तन वसिया सोई, जय जयकार करे सब कोई। इस करके कहिंदे जिन्हां दे हिरदे च राम वस जांदा है उन्हां नूं कोई फर्क नहीं पैंदा। सो सुभाविक ही कई चीज़ां सामने आ जांदियां ने। जद हनुमान जी पता लैके आए सीता दा, रामचंद्र जी कहिंदे वह तो मर गई होनी हुण तक, कहिंदे ना जी वह तो नहीं मरी, कहिंदे वह मरन दे किनारे ते ही रहिंदी आ, बस शरीर छड्ड जांदी फिर शरीर च आ जांदी। कहिंदे उहनूं लैण वाले आउंदे ने रामगण, फिर ले जांदे नहीं। कहिंदे क्यों? कहिंदे तुसीं उहनां दे हिरदे जो बैठे हो, वह तुहानूं हिरदे च बसा के बैठी हुई है, इसे करके तो उहदे प्राण नहीं निकल रहे, ना तो उन्हें अज तक रोटी खाधी ना पानी पीता, पर तुहाडे नाम दे आसरे ही ज्यों ही जांदी आ। इस करके महाराज कहिंदे ने जिन कै राम वसै मन माहे, जिन्हां दे हिरदे च राम परमेशर दा वासा हो जांदा है, फिर उहनां ना पानी डबो सकदा है, ना जहर उन्हां नूं कोई असर पाउंदी है, ना अग साड़ सकदी। तिथै भगत वसै केलो, ये जिहड़ा कर्म खंड है बख्शिश खंड है ना, इहदे च केलो कईआं लोकां दे भाव, कईआं धरतीआं दे भगत वसदे ने, कई प्रकार दे भगत उत्थे वसदे ने, कई प्रकार दे भगतां दा वासा है। कर है आनंद, वह आनंद माणदे ने उत्थे बैठे, सच्चा मन सोए, क्योंकि उन्होंने मन में अकाल पुरख वसे हुए ने, तत्पद का लख अर्थ अकाल पुरख वाहेगुरु उन्होंने हिरदे च वसया होया है, इस करके वह आनंद माणते हैं। यह है सनमुख की अवस्था। छेवीं भूमिका, हुण सत्तवीं भूमिका ब्रह्म ज्ञान की, जिथे जाके जागृत सुपन सखोपत तिने अवस्था मुक्की जांदियां ने, नामों निशान नहीं रहता उन्हां दा, जिथे माया भी मुक जाती है खत्म। बस जिहदे हिरदे च संपूर्ण प्रकाश हुंदा है उहनूं कहिंदे गुरमुख। वह गुरमुख की अवस्था सिद्ध गोष्ठ विच महाराज ने सिद्धां दे नाल चर्चा करदिआं सुनाई सी उन्हां नूं। आओ हुण आपां सुते सिद्ध हरेक नूं, आओ जी गुरमुख प्यारे, आओ जी गुरमुख, इह बड़ा बंदा गुरमुख है। लो हुण गुरमुख की अवस्था है, सत्तवीं भूमिका है, जिन्हों तुरी अवस्था कहें, जिन्हों चौथी भूमिका भी कहें। अठवीं अवस्था सतगुर की है जिहड़ी अगे अठतीवीं पौड़ी च आनी है। ये दुनिया विच रहण वाले हरेक जीव जिहड़े ते कृपा हुंदी है, ये अवस्था भाई पारो नूं दित्ती महाराज ने। जिहड़ी सतवीं भूमिका आपां हुण सुण लगे हैं, ये बाबा बुढ़ा जी कोल सी, ये बाबा गुरबख्श सिंह जी राम कुंवर कोल रही है। इन्हां कोल तां तिन्नां कोल खैर अठवीं भूमिका भी पहुंच गईआं सी, पाईआं तां महाराज शरीर छड़ा दिंदे ने, छड़दे शरीर हुण साडे च लीन हो जा। सतवीं भूमिका कहिंदे ने सचखंड वसै निरंकार, कहिंदे उह निरंकार अकाल पुरख वाहिगुरु सचखंड च अपना वासा करदे ने। ते सचखंड ये खंड का नाम ही सच का खंड है, जिथे निरोल अकाल पुरख वाहिगुरु का वासा है, जिस हिरदे विच उहदा संपूर्ण प्रकाश हो के माया का बिल्कुल अभाव हो जाता है। जागृत सुपन सुखोपत अवस्था भी मुक जाती, जिथे जाके जिस हिरदे च निरंकार वसदा है उस हिरदे का नाम भी सचखंड बन जाता है। वह सचखंड ही पुरश बन जाता है, सचखंड का रूप ही हो जाता है, अकाल पुरख का रूप ही बन जाता है। कर कर वेख है वह करके, श्रवण करके, अध्यासन मनन सब कुछ करके फिर वेख है, फिर वेख लैंदा अकाल पुरख नूं, वेख है नदर निहाल। अकाल पुरख भी अपनी कृपा दृष्टि करके उन्हूं निहाल कर देंदे ने, अपनी नदर नाल देख के उन्हूं दुखां तों रहत कर देंदे ने। तिथै खंड मंडल वर भंड, उत्थे इन्नी उच्ची अवस्था बन जाती है कि नौ खंडां दा ज्ञान, सारे मंडलां दा ज्ञान, ब्रह्मंडां दा ज्ञान, उन्हूं बैठे नूं ही सारा कुछ नजर आउंदा। कोई चीज ऐसी नहीं जिहड़ी नजर ना आउंदी होवे। जिवें आसमान दे विच जदों उड़ जांदे ने रॉकेट वगैरह, इन्हां नूं धरती औले वांगू दिखदी छोटी जी, ते फिर कई धरतियां दिखदियां। ब्रह्म ज्ञान दे विच गुरमुख नूं ऐ चीज़ां दिखदियां, सारे खंड मंडल वर भंड हरेक चीज नजर आउण लग पैंदी है। जे को कथै तां अंत ना अंत, जे कोई उन्हां दा अवस्था भी कथन करे कि इन्हां दी अवस्था इन्नी होवेगी, इन्हां दी अवस्था इन्नी होवेगी, क्योंकि देखण नूं आपां नूं सारे बंदे इक्को जिहे लगदे हुंदे आ। गल तां हुंदी वी अंदरली अवस्था दा फर्क पैंदा। महाराज सच्चे पातशाह जे को कथै तां अंत ना, जे कोई कथन करन लगे उन्हां दी अवस्था नूं तां उहदा अंत नहीं पैंदा, उल्टा उसे बंदे दा ही अंत हो जांदा जिहड़ा अंत पाउण दा यतन करदा। तिथै लो आकार, उत्थे जिहड़े आकार ने ना सारे लो प्रकाश ही प्रकाश दे आकार ने। एक तो साडे आकार ने स्थूल शरीरां दे, एक जिहड़े अगे जा के उपर सचखंड दे विच प्रकाश दे आकार तुरे फिरदे रहिंदे ने। देखण नूं इउं लगे जिवें आ बंदा लंघ गया इत्थों, पर जांदा हुंदा प्रकाश, सिर भी है, बाहवां भी है, लत्तां भी है, देखण मात्र लगदे ने, पर हुंदा उह प्रकाश है। जिवें आपां कहिंदे कि महाराज दे दर्शन किवें हो जांदे ने, महाराज भी जब दर्शन देंदे ने ऐ प्रकाश रूप विच ही हुंदे ने। बिल्कुल आकार उसे तरह दा ही हुंदा है, पर हुंदा लो विच है, प्रकाश विच आकार हुंदा है। लो आकार, उत्थे कई लोकां दे आकार ने, भाव कई धरतियां तों आए हुए गुरमुख प्यारे उत्थे निवास करदे ने। जिवें जिवें हुक्म तिवै तिवकार, जिवें जिवें उहनां नूं हुक्म हुंदा है उह उसे प्रकार कम करदे ने। जा वी तूं फलानी धरती ते जाके प्रचार कर, तूं फलाने थां जा, तू फलाने थां चलिया जा, तू फलाने थां नाम जपा के आ, उन्हां नूं जिवें जिवें हुक्म हुंदा है वह उसे प्रकार ही जाके काम करते हैं। धरती ते जन्म लेंदे ने, धन 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 जाने आया जिस प्रसाद सब जगत राया, आप मुक्त मुक्त करे संसार, नानक तीन जन को सदा नमस्कार। वह सानू भी कल्याण करा के फिर वापस चले जाते हैं। इउं उन्हां नूं जिवें अकाल पुरख का हुक्म हुंदा है, जिवें महाराज ने दसवें पातशाह नूं हुक्म हो गया भी जाओ संसार ते प्रचार करो जाके। वेखै विगसै कर विचार, जदों ब्रह्म ज्ञानी वेख लैंदा अपने हिरदे दे विच, जदों वेख लैंदा पूरे ब्रह्मंडां दे विच खंड मंडल वर भंड विच परमात्मा दी जोत नूं, तां विगसै खिड़दा है। कर विचार, वह विचार ही करदे रहिंदे ब्रह्म दी, ब्रह्म परमेश्वर दी विचार करदे ने। अकाल पुरख उहनां नूं वेख के खुश रहिंदे ने। वेखै विगसै कर विचार, वो यही विचार करते हैं इनू कित्थे भेजना, इनू कित्थे भेजना, कित्थे इहदी सेवा लाउणी है। पर महाराज सच्चे पातशाह कहिंदे मैं इन्ना ही दस सकदा, ਇਦੂ ਉੱਤੇ ਦੀ ਬੋਲੀ ਫਿਰ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ। ਤਾਂ ਤੇ ਨਾਨਕ ਕਥਨਾ ਕਰੜਾ ਸਾਰ। ਇਹ ਜਿਹੜਾ ਕਰੜਾ ਸਾਰ ਹੈ ਨਾ, ਸਾਰ ਤੱਤ ਲੋਹਾ, ਜਿਵੇਂ 40 ਕਿਲੋ ਲੋਹਾ ਲੈ ਕੇ ਅੱਗ ਵਿੱਚ ਪਾ ਕੇ ਉਹਨੂੰ ਕੁੱਟਦੇ ਨੇ ਫਿਰ ਲਾਲ ਕਰਦੇ, ਫਿਰ ਕੁੱਟਦੇ, ਜਦ 1 ਕਿਲੋ ਰਹਿ ਜਾਵੇ ਨਾ ਉਹਦੀ ਤਲਵਾਰ ਬਣਾਉਂਦੇ ਆ। ਉਹਨੂੰ ਕਹਿੰਦੇ ਸਾਰ ਤੱਤ ਲੋਹੇ ਦੀ ਤਲਵਾਰ ਹੈ। ਉਹਦੇ ਵੱਡੇ ਸਾਰੇ ਲੋਹੇ ਦੇ ਉੱਤੇ ਗਾਡਰ ਤੇ ਮਾਰਦੇ, ਗਾਡਰ ਕੁਛ ਵੀ ਨਹੀਂ ਉਹਦੇ ਸਾਹਮਣੇ, ਉਹ ਗਾਡਰ ਨੂੰ ਵੀ ਕੱਟ ਦਿੰਦੀ ਹੈ, ਲੋਹੇ ਦੀਆਂ ਸੋਲਿਡ ਚੀਜ਼ਾਂ ਨੂੰ ਵੀ ਉਹ ਕੱਟ ਦਿੰਦੀ ਹੈ। ਉਹ ਹੁੰਦੀ ਸਾਰ ਤੱਤ। ਇਸ ਪ੍ਰਕਾਰ ਮਹਾਰਾਜ ਕਹਿੰਦੇ ਨਾਨਕ ਕਥਨਾ ਕਰੜਾ ਸਾਰ, ਕਹਿੰਦੇ ਅੱਗੇ ਸਾਰ ਤੱਤ ਨੂੰ ਕਥਨ ਕਰਨਾ ਮੇਰੇ ਲਈ ਤੁਹਾਡੇ ਵਾਸਤੇ ਔਖਾ। ਕਹਿੰਦੇ ਮੈਨੂੰ ਤਾਂ ਪਤਾ ਹੈ ਸਾਰਾ, ਪਰ ਤੁਹਾਨੂੰ ਮੈਂ ਤੁਹਾਡੀ ਬੋਲੀ 'ਚ ਨਹੀਂ ਦੱਸ ਸਕਦਾ, ਕਿਉਂਕਿ ਮਨੁੱਖੋ ਤੁਹਾਡੇ ਕੋਲ ਜਿੰਨੀ ਚੀਜ਼ ਹੈ ਮੈਂ ਤੁਹਾਨੂੰ ਓਨੀ ਕੁ ਸਮਝਾ ਦਿੱਤੀ ਜਿੰਨੀ ਕੁ ਤੁਹਾਡੀ ਸਮਝ ਹੈ। ਇਦੋਂ ਉੱਤੇ ਜਾ ਕੇ ਹੁਣ ਮੈਂ ਤੁਹਾਨੂੰ ਕਥਨ ਨਹੀਂ ਕਰਕੇ ਦੱਸ ਸਕਦਾ, ਕਿਉਂਕਿ ਕਥਨਾ ਕਰੜਾ ਸਾਰ, ਬਹੁਤ ਮੁਸ਼ਕਲ ਹੈ ਕਥਨ ਕਰਨਾ। ਹਾਂ ਇਹ ਤਾਂ ਹੈ ਵੀ ਤੁਸੀਂ ਆਪਣੀ ਕਮਾਈ ਕਰੋ ਤੇ ਆਪ ਹੀ ਦੇਖ ਲਓ, ਜਿੰਨੀ ਕਮਾਈ ਕਰੋਗੇ ਓਨੀ ਦੇਖ ਲਓਗੇ। ਜੇ ਤੁਸੀਂ ਕਹੋ ਮਹਾਰਾਜ ਤੁਸੀਂ ਕਥਨ ਕਰਕੇ ਦੱਸ ਦਿਓ, ਮਹਾਰਾਜ ਕਹਿੰਦੇ ਕਥਨ ਨਹੀਂ ਮੈਂ ਕਰ ਸਕਦਾ, ਕਿਉਂਕਿ ਇਹਨੂੰ ਕਥਨ ਕਰਨਾ ਤੁਹਾਡੀ ਬੋਲੀ ਵਿੱਚ ਮੇਰੇ ਲਈ ਔਖਾ ਹੈ ਨਾ। ਉੱਥੇ ਦੀ ਬੋਲੀ ਹੋਰ ਹੈ ਤੇ ਆਪਣੀ ਬੋਲੀ ਵੱਖਰੀ ਹੈ। ਜਿੰਨੀ ਕੁ ਮੈਂ ਕਰ ਸਕਦਾ ਸੀ ਓਨੀ ਕੁ ਤੁਹਾਨੂੰ ਦੱਸ ਦਿੱਤੀ ਹੈ, ਬਾਕੀ ਹੁਣ ਤੁਸੀਂ ਆਪਣੀ ਮਿਹਨਤ ਕਰੋ, ਜਪਜੀ ਸਾਹਿਬ ਦੇ ਜਿੰਨੇ ਪਾਠ ਕਰੋਗੇ ਓਨੀ ਤੁਹਾਡੀ ਅਵਸਥਾ ਬਣ ਜਾਵੇਗੀ, ਉੱਥੇ ਉੱਥੇ ਤੱਕ ਤੁਸੀਂ ਪਹੁੰਚੀ ਜਾਓਗੇ, ਜਿੱਥੇ ਜਿੱਥੇ ਤੱਕ ਪਹੁੰਚ ਜਾਓਗੇ ਉੱਥੇ ਉੱਥੇ ਤੱਕ ਤੁਹਾਡੀ ਮੰਨਤਾ ਹੋ ਜਾਵੇਗੀ। ਇਸ ਤਰ੍ਹਾਂ ਮਹਾਰਾਜ ਨੇ 37 ਪੌੜੀਆਂ ਤੱਕ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਵਾਹਿਗੁਰੂ 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 ਵਾਹਿਗੁਰੂ। 38ਵੀਂ ਪੌੜੀ ਆਪਾਂ ਨੇ ਸਰਵਣ ਕਰਨੀ ਹੈ। ਸੋ ਇਹ ਬ੍ਰਹਮ ਗਿਆਨ ਦੀ ਸਮੱਗਰੀ ਹੈ। ਜਿਵੇਂ ਆਪਾਂ ਕਹੀਏ ਕੜਾਹ ਪ੍ਰਸ਼ਾਦ ਬਣਾਉਣਾ ਹੈ, ਉਹਦੇ ਲਈ ਕੀ ਚਾਹੀਦਾ? ਆਟਾ ਚਾਹੀਦਾ, ਘਿਓ ਅਤੇ ਖੰਡ, 3 ਚੀਜ਼ਾਂ। ਇਹਨੂੰ ਕਹਿੰਦੇ ਸਮੱਗਰੀ। ਇੱਕ ਧੂਫ ਦੀ ਸਮੱਗਰੀ ਹੈ, ਹਰੇਕ ਚੀਜ਼ ਨੂੰ ਬਣਾਉਣ ਲਈ ਸਮੱਗਰੀ। ਹੁਣ ਕਹਿੰਦੇ ਬ੍ਰਹਮ ਗਿਆਨ ਵਾਸਤੇ ਸਮੱਗਰੀ ਦਿਓ। ਬ੍ਰਹਮ ਗਿਆਨ ਹੁੰਦਾ ਕਿਵੇਂ ਹੈ, ਨਾਲੇ ਅਵਸਥਾ ਦੱਸੋ ਕਿਹੜੀ ਹੈ ਇਹ? ਸੋ ਮਹਾਰਾਜ ਕਹਿੰਦੇ ਨੇ ਇਹ ਤੁਰੀਆ, ਅਤੀਤ। ਅਤੀਤ ਦਾ ਮਤਲਬ ਹੁੰਦਾ ਕਿਸੇ ਵੀ ਅਵਸਥਾ ਤੋਂ ਪਰੇ, 7 ਭੂਮਿਕਾ ਤੋਂ ਉੱਪਰ ਜਾ ਕੇ ਕੋਈ ਭੂਮਿਕਾ ਰਹਿੰਦੀ ਨਹੀਂ ਜਿੱਥੇ ਬ੍ਰਹਮ ਵਿੱਚ ਲੀਨ ਹੁੰਦਾ। ਜਿਹੜੀ ਅਵਸਥਾ ਸਤਿਗੁਰੂ ਸਾਹਿਬ ਜੀ ਦੀ ਆਪਣੀ ਹੈ, ਤੁਰੀਆਤੀਤ ਅਵਸਥਾ, ਕਿਸੇ ਕਿਸੇ ਗੁਰਮੁਖ ਦੀ ਵੀ ਅਵਸਥਾ ਬਣਦੀ ਹੈ। ਮਹਾਰਾਜ ਕਹਿੰਦੇ ਇਸ ਅਵਸਥਾ ਦੀ ਪ੍ਰਾਪਤੀ ਵਾਸਤੇ ਜਿਹੜੀ ਜਿਹੜੀ ਸਮੱਗਰੀ ਚਾਹੀਦੀ ਹੈ, ਇਹ ਹੁਣ ਆਪਾਂ ਤੁਰੀਆਤੀਤ ਅਵਸਥਾ ਵਿੱਚ ਆ ਗਏ ਹਾਂ। ਇਹ ਇੱਕ ਪੌੜੀ ਤੋਂ ਆਪਾਂ ਚੱਲੇ ਸੀਗੇ, ਇੱਛਾ ਜਿਹੜੀ ਸ਼ੁਭ ਇੱਛਾ ਤੋਂ ਚੱਲੇ, ਇੱਕ ਦੂਜੀ ਬਹੁ ਲੱਖ ਹੋਏ, ਸੋ ਵਿਚਾਰਨਾ, ਇਸੇ ਪ੍ਰਕਾਰ ਤਨੂ ਮਾਨਸਾ, ਸਤਵਾ ਪਾਤ ਆ ਗਿਆ, ਪਦਾਰਥਾ ਭਾਵਨੀ, ਅੰਸ ਸਕਤ ਆ ਗਿਆ, ਪਦਾਰਥਾ ਭਾਵਨੀ, ਫਿਰ ਤੁਰੀਆ ਅਵਸਥਾ, ਸੱਚਖੰਡ ਵਸੈ ਨਿਰੰਕਾਰ। ਤੁਰੀਆ ਤੋਂ ਅਤੀਤ ਹੋਣਾ, ਨਿਰਲੇਪ ਹੋਣਾ, 7 ਭੂਮਿਕਾ ਤੋਂ ਵੀ ਉੱਪਰ ਚਲੇ ਜਾਣਾ, ਭਾਵ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ, ਇਸ ਅਵਸਥਾ ਨੂੰ ਮਹਾਰਾਜ ਕਥਨ ਕਰਦੇ। ਕਿਉਂਕਿ ਇਹ ਅਵਸਥਾ ਜਿਹੜੀ ਹੈ ਨਾ, ਇਹ ਕਿਸੇ ਦੀ ਹੈ ਨਹੀਂ। ਕਿਹੜੀ? ਨਾਨਕ ਨਦਰੀ ਨਦਰ ਨਿਹਾਲ, ਕੋਈ ਨਹੀਂ ਕਰ ਸਕਦਾ ਇਹ। ਸਿਰਫ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਦਰ ਨਾਲ ਤੱਕ ਕੇ ਹੀ ਨਿਹਾਲ ਕਰ ਸਕਦੇ ਨੇ। ਜਾਂ ਜੇ ਕੋਈ ਪੂਰਨ ਬ੍ਰਹਮ ਗਿਆਨੀ ਹੋਵੇ ਤਾਂ ਉਹਦੇ 'ਚ ਇਹ ਅਵਸਥਾ ਆਉਂਦੀ ਹੈ ਕਿ ਨਦਰ ਨਾਲ ਤੱਕ ਕਈ ਪਾਪ ਕੱਟ ਦਿੰਦੇ ਨੇ, ਕਿਉਂਕਿ ਇਹਨਾਂ ਦੀਆਂ ਇਹ ਅਵਸਥਾਵਾਂ ਨੇ ਥੱਲੇ ਥੱਲੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਮੱਗਰੀ ਹੈ ਇਹ ਸਾਰਿਆਂ ਨਾਲੋਂ ਪਹਿਲਾਂ। ਜਾਤ ਪਾਹਾਰਾ ਪੱਪੇ ਕੰਨਾ, ਹਾਹੇ ਕੰਨਾ, ਰਾਰੇ ਕੰਨਾ, आम पाठ विच करना ही छड़दे ज्यादा। जात पहारा, जात पहारा, पप्पे नूं कन्ना भी बोल के जाना है। पहारा हुंदी कारखाना, दुकान, वर्कशॉप। सुनियारा अपनी दुकान ते सोहने गहने कड़के रखदा। आपां कही टांका लाउणा है, भेजदे वर्कशॉप, भेजदे साडे कारखाने च भेजदे। कारखाना पहला हुंदा सी, कारखाना विच ही हुंदा सी। हुण जरा कारखाना एक पासे हुंदा ते दुकान, पहला पुरानी गल कर ली। कारखाना विच ही घाड़त भी नाल ही घड़ी जांदे ने। महाराज कहिंदे जिहड़ा ब्रह्म ज्ञान की प्राप्ति लई इह सारिआं नालों पहला साडे कोल कारखाने की लोड़ है। वर्कशॉप जिहड़ी चाहीदी उह हैगी जत। जद तक साडे कोल जत नहीं, उदों तक भगती की आरंभता ही नहीं हुंदी है। क्योंकि जात जरूरी है। जात एका नारी जती होए पर नारी धी भैण विखाणा, यह गृहस्थी यही जती सती। वह बाकी दे जिहड़े जात ने वह तो विहंगमां वास्ते वक्री किस्म के हुंदे ने, किसे वास्ते किसे किस्म के हुंदे ने। कई इहो जिहा जात भी रखते ने कि पात्र रूप ना पेखा नेत्र। जिमें लक्ष्मण जी ने सारी जिंदगी सीता का मूँह नहीं देखा, है कि नहीं? रिकॉर्ड वाली गल, एक मूँह ही नहीं देखना। लोग बड़िया बड़िया किताबों अपना नाम लिखाते हैं, मैं आह रिकॉर्ड कायम किया, मैं आता। उन्हें सारी जिंदगी सीता के पैरों तो ही सीता पछाणिया। ये कहना जात तो मूँह भी नहीं देखना इसत्री का, वह तो बहुत व्डा जात है ना, वह तो कोई रख ही नहीं सकता। गोरख जती होया, एक थले बहुत वड्डा छप्पड़ सी पानी वाला, उत्ते एक दरख सी बोर्ड दा, उहदी एक टहिणी पानी तक उपर तक जांदी सी। गोरख उहदे उत्ते बैठ जांदा सी क्योंकि जती सी। कहिंदा सी काम नूं जितना, नींद आउण नहीं देनी। जदों उहने टाणी दे उत्ते बैठ जाणा, उहनूं नींद आउणी, उह डिग पैणा थले, थले पानी विच डिग पैंदा सी। उह पानी डिगना फिर जाग आ जानी, फिर उन्हें भज के दरखत ते चढ़ जाना। तो इस प्रकार उन्हें अपनी नींद नूं विशियां नूं जित के गोरख जती कहाया अपने आप नूं। जिन्हें भी पुराने भगत होए ने, जती होए ने, सारे विच जत सत है। तो सरूप नखा ने लक्ष्मण नूं यही कहा शादी कर लै, ताइयों नक बढ़ना पिया उन्हूं। तो जती सती बंदे नूं कोई जे एक छेड़े जाके फिर वह पुट्ठा ही कर दिंदा दूजे नूं। इस करके महाराज कहने ये जिहड़ा जात है ना, यह एक बड़ी वड्डी चीज। जद तक तो जे कोई कहे मैं दुकान करनी है, सौदा पाउणा, कित्थे पाउणा? दुकान है जां मैं कोई वर्कशॉप खोलनी है, कोई दुकान तेरे कोल है? वह तो है नहीं। महाराज कहने जे तुसीं ब्रह्म ज्ञानी बनना, इन्नी उच्ची पदवी प्राप्त करनी है, सारिआं नालों पहलां तुहानूं जात विच आउणा पवेगा। यह तो महाराज बड़ा औखा। फिर सतगुरु कहने फिर अपना आराम ना घर बैठ, रोटी पानी खा, क्यों तू फिर ब्रह्म ज्ञानी बन नूं तुरिया फिरदा? वी मेरा मन टिक जाए, मेरी कोई अवस्था बन जाए, मेरे अंदर कोई सिमरन शुरू हो जाए। जे भलवान बनना तो भलवान नूं भी यही कहा जाता भी जो जत सत कायम रखे अपना, तां भलवान बनता। देखना भी नहीं किसे, ताइयों लोग भलवान दे गोडियां हथ लाउंदे, क्यों? वह भी देवत्यां दी गिणती च आ जाता, वह भी माड़ा सोचता भी नहीं। हो ताइयों तो इन्ना वड्डा भलवान बन जांदा। तो इस करके सतगुरु महाराज कहने पहला जात लियाओ अपने अंदर, पहला अपने अंदर जात लियाना। बस इस चीज नूं याद कर कि श्रवण, सिमरन, कीर्तन, जिहड़ा माड़ियां गल्लां दा सुनना, माड़ियां गल्लां नूं याद करना, माड़ियां गल्लां दा जस करना। विशियां दा जस करी जाणगे कई लोग, इसे तरह ही अगे तो अगे वधी जाना वधी जाना। इन्हां गल्लां तो अपनी जबान दे उत्ते बिल्कुल ताला ला के रखना पैंदा कि माड़ी गल करनी ही नहीं है, विशियां दी कोई गल बोलनी भी नहीं। ये तो तुसीं सुन के भी कहोगे भी औखा काम है। महापुरशां नाल जो तुसीं रहिंदे सी, संत हसण दा भी हुक्म नहीं सी, बस मूँह बंद ही रखना, बैरागमयी चेहरा बना के रखना। जे हस पिया ना फिर खैर नहीं तेरी, सौ बैठक कढ़ाऊंगा तेरिया मैं। क्यों हसया सी? इतने हसना है ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਇੱਕ ਵਾਰ ਸੰਗਤ 'ਚ ਪ੍ਰਚਾਰ ਕਰ ਰਹੇ, ਬੜੀ ਸੰਗਤ ਬੈਠੀ, ਉਹਨਾਂ ਨਾਲ ਜਿਹੜੇ ਸੰਗੀ ਬੈਠੇ ਸੀਗੇ 20-50 ਅੱਗੇ, ਚਿੱਟੇ ਚੋਲੇ ਪਾ ਕੇ ਗਿੱਟਿਆਂ ਤੱਕ ਲੰਮੇ, ਉਹ ਵੀ ਵਿਰਾਗਮਈ ਮੂਰਤੀਆਂ ਬੈਠੀਆਂ ਸੀ। ਉਹਨਾਂ ਵਿੱਚੋਂ ਇੱਕ ਜਣਾ ਸੰਗਤ 'ਚ ਬੈਠਾ ਮਾੜਾ ਜਿਹਾ ਹੱਸ ਪਿਆ। ਮਹਾਂਪੁਰਸ਼ ਕਹਿੰਦੇ ਓਏ ਮੁਰਦੇ ਵੀ ਕਦੇ ਹੱਸਦੇ ਹੁੰਦੇ ਆ? ਉਹ ਜਦ ਏਡਾ ਖੱਫਣ ਪਾਇਆ ਤੇਰੇ ਗਲ 'ਚ ਚਿੱਟੇ ਰੰਗ ਦਾ ਖੱਫਣ ਪਾ ਕੇ ਮੁਰਦਿਆ, ਤੂੰ ਹੱਸਦਾ ਜਾ ਚਲਾ ਗਿਆ ਇੱਥੋਂ, ਜਿਹਨੇ ਸਾਡੇ ਨਾਲ ਰਹਿਣਾ ਉਹ ਹੱਸਣਾ ਵੀ ਨਹੀਂ। ਬੜੀ ਸਖਤੀ ਹੈ। ਕੇਸ ਜੇ ਕੇਸ ਕੇਸੀ ਇਸ਼ਨਾਨ ਕੀਤਾ, ਗਿੱਲੇ ਕੇਸ ਖਿਲਾਰ ਕੇ ਰਹਿਤਨਾਮੇ 'ਚ ਲਿਖਿਆ ਮਾਈਆਂ ਦੇ ਅੱਗੇ ਨਹੀਂ ਜਾਣਾ। ਇੰਨੀ ਸਖਤੀ ਹੈ ਇਹਨਾਂ ਗੱਲਾਂ ਵਿੱਚ। ਦੇਖਣਾ ਨਹੀਂ, ਗੱਲਾਂ ਨਹੀਂ ਕਰਨੀਆਂ ਕਿਸੇ ਨਾਲ, ਜੇ ਗੱਲ ਕਰਦਾ ਦਿਖ ਗਿਆ ਉਹਨੂੰ ਬਾਹਰ ਹੀ ਕੱਢਦੇ, ਚੱਲ ਇੱਥੋਂ। ਹੁਣ ਜਿਹੜਾ ਜਾਤ ਆ ਉਹ ਦਿਨੋ ਦਿਨ ਆਪਣਾ ਜਾਤ ਹੀ ਘਟਦਾ ਤੁਰਿਆ ਜਾ ਰਿਹਾ। ਟੀ ਵੀ ਆ ਜਿਹੜਾ, ਟੀ ਵੀ ਜਾਤ ਨੂੰ ਹੀ ਖੋਰਾ ਲਾਉਂਦਾ ਕਿ ਜਾਤ ਨੂੰ ਮੁਕਾ ਹੀ ਦਿੱਤਾ ਇਹਨੇ, ਚਲੋ ਕੰਮ ਹੀ ਖਤਮ ਕਰਤਾ, ਭਗਤੀ ਦੀ ਦੁਕਾਨ ਹੀ ਉਡਾ ਦਿੱਤੀ ਇਹਨੇ। ਵਾਹਿਗੁਰੂ ਕਿਰਪਾ ਕਰੇ, ਆਪਾਂ ਵੀ ਬੇਨਤੀ ਕਰੇ, ਮਹਾਰਾਜ ਹੁਣ ਤੁਸੀਂ ਸਾਨੂੰ ਕਿਰਪਾ ਕਰੋ, ਜਾਤ ਸਾਹਿਬ ਦੀ ਦਾਤ ਬਖਸ਼ੋ। ਜਾਤ ਜਿਹੜੀ ਹੈ ਪਹਾਰਾ, ਇਹਦੇ ਵਿੱਚ ਬਿਠਾਉਣਾ ਸੁਨਿਆਰਾ ਦੁਕਾਨ ਵਿੱਚ। ਸੁਨਿਆਰ ਕਿਹੜਾ? ਧੀਰਜ ਸੁਨਿਆਰ। ਮਹਾਰਾਜ ਕਹਿੰਦੇ ਜਿਹੜਾ ਦੁੱਖ ਸੁੱਖ ਬਿਰਤੀ ਸਮ ਰੱਖਣੀ ਹੈ, ਧੀਰਜ ਰੱਖਣਾ, ਬਹੁਤ ਧੀਰਜ ਚਾਹੀਦਾ ਭਗਤੀ ਦੇ ਵਿੱਚ। ਕੋਈ ਗਾਲਾਂ ਕੱਢ ਜਾਂਦਾ, ਕੋਈ ਕੁਛ ਬੋਲ ਜਾਂਦਾ, ਕੋਈ ਕੁਛ ਬੋਲ ਜਾਂਦਾ, ਪਰ ਧੀਰਜ ਨਾਲ ਬੈਠਾ ਰਹਿੰਦਾ। ਉਹਨੂੰ ਪਤਾ ਕਿ ਦੁਨੀਆਂ ਦਾ ਸੁਭਾਅ ਹੀ ਇਹੋ ਜਿਹਾ ਕਿ ਦੁਨੀਆਂ ਦੇ ਦੋਨੋਂ ਪਾਸੇ ਦੰਦੇ ਨੇ, ਦਾਤੀ ਦੇ ਇੱਕ ਪਾਸੇ ਦੰਦੇ ਹੁੰਦੇ, ਦੁਨੀਆਂ ਦੇ ਦੋਨੋਂ ਪਾਸੇ। ਲੋਕ ਬੜੀਆਂ ਗੱਲਾਂ ਬੋਲਦੇ ਆ, ਔਰ ਐਸੀਆਂ ਗੱਲਾਂ ਬੋਲਦੇ ਜਿਹੜੀਆਂ ਅਣਹੋਈਆਂ ਹੀ ਹੋ ਜਾਂਦੀਆਂ ਨੇ। ਐਸਾ ਧੀਰਜ ਰੱਖਿਆ ਗੁਰੂ ਅਮਰਦਾਸ ਮਹਾਰਾਜ ਨੇ। ਉਹਨਾਂ ਨੂੰ ਉੱਥੋਂ ਦੇ ਜਿਹੜੇ ਸ਼ਰਾਰਤੀ ਲੋਕ ਸੀ, ਕਈ ਵਿੱਚ ਇਹੋ ਜਿਹੇ ਵੀ ਹੁੰਦੇ ਨੇ, ਉਹਨਾਂ ਨੇ ਇਹ ਕਹਿਣਾ ਬਾਬਾ ਘਰੋਂ ਕੱਢਿਆ ਹੋਇਆ, ਸਾਰਾ ਦਿਨ ਪਾਣੀ ਢੋਈ ਜਾਂਦਾ, ਆਖਦੇ ਆਹ ਕਰਦਾ, ਪਾਟੇ ਕੱਪੜੇ ਪਾਏ। ਇੱਕ ਕਹਿੰਦਾ ਆਪਾਂ ਇਹਨੂੰ ਰੋਜ਼ ਇੰਨੀਆਂ ਤਰਕਾਂ ਮਾਰਦੇ, ਇਹ ਜਾਂਦਾ ਨਹੀਂ ਇੱਥੋਂ, ਕਹਿੰਦੇ ਜਾਊਗਾ ਕਿੱਥੇ, ਘਰਦਿਆਂ ਨੇ ਤਾਂ ਘਰੋਂ ਕੱਢਿਆ ਹੋਇਆ ਇਹਨੂੰ। ਐਸੀਆਂ ਐਸੀਆਂ ਤਰਕਾਂ ਤਾਨੇ ਮਿਹਣੇ ਭਗਤੀ ਦੇ ਵਿੱਚ ਵੱਜਦੇ ਨੇ। ਕੜਾਹ ਖਾਣ ਚੱਲਿਆ ਗੁਰਦੁਆਰੇ, ਆਪਾਂ ਨੂੰ ਉਸੇ ਟਾਈਮ ਥੋੜ੍ਹਾ ਜਿਹਾ ਹੁੰਦਾ ਔਖਿਆਈ ਮਨ ਨੂੰ, ਇਹ ਕੀ ਬੋਲਦਾ। ਉਹ ਕਿਸੇ ਸ਼ਰਾਬੀ ਨੂੰ ਕੋਈ ਨਹੀਂ ਕਹਿੰਦਾ ਤੂੰ ਸ਼ਰਾਬ ਪੀਣ ਚੱਲਿਆ ਠੇਕੇ, ਕਹਿੰਦੇ ਜਾ ਰਿਹਾ ਟੱਲੀ ਹੋਇਆ, ਉਹ ਤਾਂ ਖੁਸ਼ ਹੋ ਜਾਂਦੇ ਲੋਕ। ਮਾੜੇ ਕੰਮ ਕਰਨ ਵਾਲੇ ਨੂੰ ਕੋਈ ਕੁਛ ਨਹੀਂ ਕਹਿੰਦਾ, ਉਹ ਮੌਜਾਂ ਕਰਦੇ ਆ। ਪਰ ਜਦੋਂ ਆਪਾਂ ਚੰਗਾ ਕੰਮ ਕਰਨ ਲੱਗਦੇ ਹਾਂ, ਉਦੋਂ ਆਪਾਂ ਨੂੰ ਇਉਂ ਦੁਨੀਆਂ 'ਚ ਹੋ ਜਾਂਦਾ ਜਿਵੇਂ ਪਾਣੀ ਜਿੱਧਰੋਂ ਆਉਂਦਾ ਹੋਵੇ ਉੱਧਰ ਨੂੰ ਤਰ ਕੇ ਜਾਣਾ ਔਖਾ ਹੁੰਦਾ। ਭਗਤੀ ਇਸੇ ਤਰ੍ਹਾਂ ਹੀ ਹੈ, ਜਿੱਧਰੋਂ ਪਾਣੀ ਆਉਂਦਾ ਉੱਧਰ ਨੂੰ ਤਰਨਾ ਪੈਂਦਾ, ਅਤੇ ਦੁਨਿਆਵੀ ਤੌਰ 'ਤੇ ਜਿੱਧਰੋਂ ਭਾਖੜਾ ਦਾ ਪਾਣੀ ਇੱਧਰ ਨੂੰ ਜਾਂਦਾ ਨਿਰਵਾਣੇ ਵੱਲ ਨੂੰ, ਇੱਧਰ ਨੂੰ ਤਾਂ ਭਾਵੇਂ ਪੁੱਠੇ ਪੈ ਕੇ ਮਾੜੇ ਮਾੜੇ ਹੱਥ ਮਾਰਦੇ ਜਾਓ, ਸੌਖੇ ਤਰ ਕੇ ਪਹੁੰਚ ਜਾਂਗੇ ਜਿੱਥੇ ਮਰਜ਼ੀ। ਪਰ ਜਦੋਂ ਪੁੱਠੇ ਪਾਸੇ ਨੂੰ ਪਾਣੀ 'ਤੇ ਜਾਣਾ ਪੈਂਦਾ, ਉਦੋਂ ਤਰਨਾ ਬੜਾ ਔਖਾ। ਭਗਤੀ ਵਿੱਚ ਵੀ ਪੁੱਠਾ ਰਾਹ ਹੈ। 99% ਲੋਕ ਤਾਂ ਜਾ ਰਹੇ ਨੇ ਵਿਸ਼ਿਆਂ ਵਿਕਾਰਾਂ ਵੱਲ ਨੂੰ, ਨਕਲੀ ਗੁਰੂਆਂ ਵੱਲ ਨੂੰ, ਅਤੇ ਬਹੁਤ ਦੁਨੀਆਂ ਭਰ ਦੇ ਪੁੱਠੇ ਕੰਮ ਕਰਦੇ ਨੇ, ਅਤੇ ਸਿੱਖ ਨੇ ਜਾਣਾ ਉਦੋਂ ਪੁੱਠੇ ਪਾਸੇ ਨੂੰ। ਇਸੇ ਕਰਕੇ ਲੋਕ ਆਪਾਂ ਨੂੰ ਕਹਿੰਦੇ ਇਹ ਪੁੱਠੇ ਆ, ਆਪਾਂ ਹੈ ਹੀ ਪੁੱਠੇ, ਪੁੱਠੇ ਰਾਹ ਨੂੰ ਚੱਲਣਾ ਹੈ। ਜੋ ਦੁਨੀਆਂ ਕਰਦੀ ਹੈ ਉਹ ਨਹੀਂ ਅਸੀਂ ਕਰਨਾ। ਜਬ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ ਦਿਓ ਮੈਂ ਸਾਰਾ। ਮਹਾਰਾਜ ਕਹਿੰਦੇ ਤੁਸੀਂ ਜਾਣਾ ਹੀ ਪੁੱਠੇ ਰਸਤੇ ਨੂੰ ਹੈ, ਜਿੱਧਰ ਨੂੰ ਦੁਨੀਆਂ ਜਾਂਦੀ ਹੈ ਉੱਧਰ ਨਹੀਂ ਜਾਣਾ। ਵਾਸਤਵ ਦੇ ਵਿੱਚ ਜਿਹੜੇ ਰਸਤੇ ਨੂੰ ਲੋਕ ਪੁੱਠਾ ਕਹਿੰਦੇ ਉਹ ਸਿੱਧਾ, ਅਤੇ ਜਿੱਧਰ ਨੂੰ ਲੋਕ ਜਾਂਦੇ ਉਹ ਰਾਹ ਪੁੱਠਾ। ਇਸ ਕਰਕੇ ਮਹਾਰਾਜ ਕਹਿੰਦੇ ਜੇ ਭਗਤੀ ਕਰਨੀ ਹੈ ਮੇਰੇ ਕੋਲ ਆਉਣਾ, ਜਾਉ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਜਾਤ ਰੱਖ ਕੇ ਆਈ, ਧੀਰਜ ਨਾਲ ਲੈ ਕੇ ਆਈ। ਇਹ ਨਾ ਉੱਥੇ ਬੁੜਬੁੜ ਕਰਨ ਲੱਗ ਜਾਏ ਕਿ ਮੈਨੂੰ ਫਲਾਣੇ ਨੇ ਐਂ ਬੋਲਤਾ, ਮੈਨੂੰ ਫਲਾਣੇ ਨੇ ਐਂ। ਧੀਰਜ ਰੱਖਣਾ ਪੈਣਾ, ਬਹੁਤ ਭਾਰੀ ਧੀਰਜ ਰੱਖਣਾ ਪੈਣਾ। ਅਹਰਣ ਮਤ ਅਹਰਣ ਆੜਾ ਹਾਹਰ ਆਰਾ ਅਣਾਣਾ ਸਿਹਾਰੀ। ਇੱਕ ਹੁੰਦੀ ਆਰਣ, ਆੜੇ ਨੂੰ ਕੰਨਾ, ਰਾਰਾ ਤੇ ਨਾਣਾ ਆਰਣ। ਆਰਣ ਕਹਿੰਦੇ ਨੇ ਭੱਠੀ ਨੂੰ, ਜਿਹੜੀ ਸੁਨਿਆਰੇ ਕੋਲ ਭੱਠੀ ਹੁੰਦੀ ਹੈ ਜਾਂ ਲੁਹਾਰ ਕੋਲ ਭੱਠੀ ਹੁੰਦੀ ਹੈ, ਜਿਹਦੇ 'ਚੋਂ ਕੋਲੇ ਪਾਏ ਜਾਂਦੇ ਨੇ, ਪੱਖੀ ਚਲਾਈ ਜਾਂਦੇ ਨੇ, ਅੱਗ ਬਲਦੀ ਹੈ। ਇੱਕ ਹੁੰਦੀ ਅਹਿਰਣ, ਇਹ ਜਿਹੜੀ ਅਹਿਰਣ ਹੁੰਦੀ ਹੈ ਇਹ ਹੁੰਦੀ ਲੋਹੇ ਦਾ ਵੱਡਾ ਸਾਰਾ ਢੇਲਾ, ਜਿਹਦੇ ਉੱਤੇ ਰੱਖ ਕੇ ਲਾਲ ਲੋਹੇ ਨੂੰ ਉੱਤੋਂ ਥੌੜੇ ਮਾਰੇ ਜਾਂਦੇ ਨੇ, ਉਹਨੂੰ ਕਹਿੰਦੇ ਅਹਿਰਣ। ਇੱਕ ਹੁੰਦੀ ਆਰਣ, ਇਹਨਾਂ ਦੋਨਾਂ ਅੱਖਰਾਂ ਦਾ ਫਰਕ ਹੈ। ਇੱਥੇ ਹੈਗੀ ਅਹਿਰਣ ਮਤ। ਮਤ ਜਿਹੜੀ ਸਾਡੀ ਹੈ ਨਾ, ਬੁੱਧੀ ਹੈ, ਉਹ ਅਹਿਰਣ ਵਰਗੀ ਮਜ਼ਬੂਤ ਹੋਣੀ ਚਾਹੀਦੀ ਹੈ। ਜਿੰਨੇ ਮਰਜ਼ੀ ਕੋਈ ਥੌੜੇ ਮਾਰੇ, ਕੋਈ ਤਰਕਾਂ ਮਾਰੇ, ਆਹ ਗਲ ਵਿੱਚ ਡਾਹਿਆ ਪਾਇਆ ਹੋਇਆ, ਆਹ ਤੁਰਿਆ ਜਾਂਦਾ ਕੜਾਹ ਖਾਣ, ਆਹ ਮਾਲਾ ਫੜ ਲਈ ਹੁਣ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਇਹ ਐਂ ਕਰਦਾ ਉਹ ਕਰਦਾ, ਫਿਰ ਮਤ ਐਸੀ ਅਚੱਲ ਹੋਣੀ ਚਾਹੀਦੀ ਕੋਈ ਕੁਛ ਬੋਲੀ ਜਾਵੇ। ਜਿਵੇਂ ਹਾਥੀ ਤੁਰਿਆ ਜਾਂਦਾ ਆਪਣੀ ਚਾਲ, ਕੂਕਰ ਭੌਂਕਦੇ ਨੇ, ਉਹ ਹਾਥੀ ਨੂੰ ਕੋਈ ਫਰਕ ਨਹੀਂ ਪੈਂਦਾ। ਭਗਤੀ ਨੂੰ ਕਮਾਉਣਾ ਕਿਤੇ ਸੌਖਾ ਨਹੀਂ, ਗੁਰਮਤਿ